ਤੇ ਕਲਿਆਣ ਸਾਰਿਆਂ ਨਾਲ ਵੱਡੀ ਮਹਾਰਾਜ ਕਹਿੰਦੇ ਭਾਈ ਬੈਠਦਿਆਂ ਉੱਠਦਿਆਂ 24 ਘੰਟੇ ਸਿਮਰਨ ਕਰਿਆ ਕਰ। ਇਸ ਤਰ੍ਹਾਂ ਕਲਿਆਣ ਹੁੰਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਧੰਨ ਧੰਨ ਬਾਬਾ ਲਹਿਣਾ ਜੀ, ਸਿੱਖ ਹੋਏ ਨੇ ਉਹਨਾਂ ਦੇ ਸੇਵਾਦਾਰ, ਸੇਵਕ ਪਦ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ, ਧੰਨ ਗੁਰੂ ਅੰਗਦ ਦੇਵ ਮਹਾਰਾਜ ਬਣਾ ਤੇ ਗਲ ਨਾਲ ਲਾ ਲਿਆ। ਉਹ ਗੁਰਤਖਤ ਦੀ ਦਾਤ ਬਖਸ਼ਿਸ਼ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਕਿਵੇਂ ਉਹਨਾਂ ਨੇ ਬਿਲਕੁਲ ਸਹੀ ਢੰਗ ਨਾਲ ਸਾਨੂੰ ਕਮਾ ਕੇ ਦਿਖਾਇਆ। ਹਨ ਤਾਂ ਗੁਰ ਅਵਤਾਰ, ਇਉਂ ਤਾਂ ਸਾਨੂੰ ਥੋੜਾ ਜਿਹਾ ਭੁਲੇਖੇ ਚ ਰੱਖ ਲੈਂਦੇ ਨੇ ਕਿ ਪਹਿਲਾਂ ਦੇਵੀ ਦੇ ਜਾਂਦੇ ਹੁੰਦੇ ਸੀ, ਫਿਰ ਉੱਥੇ ਆ ਗਏ। ਇਹ ਆਪਣੇ ਮਨ ਦੇ ਅੰਦਰੋਂ ਗੱਲ ਕੱਢ ਦਿਓ ਕਿ ਦੇਵੀ ਦੇ ਜਾਂਦੇ ਹੁੰਦੇ ਸੀ, ਪਹਿਲਾਂ ਮੈਨੂੰ ਗਿਆਨ ਸੀ, ਗਿਆਨ ਨਹੀਂ ਸੀ। ਉਹ ਸਾਰਾ ਕੁਝ ਉਹਨਾਂ ਦਾ ਇੱਕ ਕੌਤਕ ਹੈ, ਇੱਕ ਦਿਖਾਵਾ ਹੈ ਉਹਨਾਂ ਦਾ। ਉਹ ਐ ਨਾ ਭਟਕ ਜਾਓ ਕਿਤੇ, ਭਰਮ ਜਾਓ ਕਿਤੇ, ਗੁਰੂ ਅੰਗਦ ਦੇਵ ਜੀ ਨੂੰ ਪਹਿਲਾਂ ਗਿਆਨ ਨਹੀਂ ਸੀ, ਭੁਲੇਖੇ ਨਾਲ ਨਾ ਗੱਲ ਕਹਿ ਦਿਓ। ਉਹ ਹਰੀ ਅਵਤਾਰ ਜੋ ਮਰਜ਼ੀ ਕਰੇ, ਉਹ ਕੌਤਕ ਕਰੀ ਜਾਂਦੇ ਨੇ। ਉਹਨਾਂ ਨੇ ਤਾਂ ਇੱਕ ਰਾਹ ਜਿਹਾ ਬਣਾਉਣਾ ਸਾਨੂੰ ਤਾਰਨ ਵਾਸਤੇ, ਇਉਂ ਦੱਸਿਆ ਵੀ ਪਹਿਲਾਂ ਉੱਧਰ ਭਟਕਦਾ ਹੈ। ਇਉਂ ਇੱਕ ਸਿੱਖ ਦੇ ਲੱਛਣ ਕਰਕੇ ਦਿਖਾਏ ਨੇ ਉਹਨਾਂ ਨੇ, ਕਿਵੇਂ ਸੇਵਾ ਕਰੀ ਦੀ ਹੈ, ਕਿਵੇਂ ਗੁਰੂ ਅੰਗਦ ਦੇਵ ਮਹਾਰਾਜ ਨੇ ਬੜੀ ਸੇਵਾ ਕੀਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਕੋਈ ਬਚਨ ਨਹੀਂ ਮੋੜਿਆ ਹੈ। ਧੰਨ ਗੁਰੂ ਅਮਰਦਾਸ ਜੀ ਨੇ ਮਹਾਨ ਸੇਵਾ ਕੀਤੀ ਹੈ। ਇਸ ਤਰ੍ਹਾਂ ਉਹਨਾਂ ਨੇ ਸਾਨੂੰ ਸਾਰੇ ਕੌਤਕ ਕਰਕੇ ਦਿਖਾਏ ਨੇ ਸਾਡੇ ਤਾਰਨ ਵਾਸਤੇ। ਔਰ ਸਤਿਗੁਰੂ ਕਹਿੰਦੇ ਨੇ ਹਰ ਵਕਤ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਕਹਿੰਦੇ ਭਾਈ ਇਹ ਕੰਮ ਤਾਂ ਤੁਸੀਂ ਸਦਾ ਹੀ ਕਰਨਾ, ਚਾਹੇ ਸੇਵਾ ਕਰੋ, ਚਾਹੇ ਕਥਾ ਸੁਣੋ, ਚਾਹੇ ਕੀਰਤਨ ਸੁਣੋ, ਚਾਹੇ ਰਸਤੇ ਚ ਤੁਰੇ ਜਾਓ, ਖਾਂਦੇ ਪੀਂਦੇ ਬੈਠਦੇ ਉੱਠਦੇ, ਹਰ ਵਕਤ ਕਰੋ ਵਾਹਿਗੁਰੂ
ਪਏ। ਇਮ ਹਮਰੇ ਸਤਿਗੁਰ ਗੁਣਵੰਤੇ, ਸਿੱਖ ਕੋ ਨੀਤੀ ਵਿਦ ਪਰਖੰਤੇ, ਜਿਸ ਕਰ ਪਾਵੈ ਜਨ ਕਲਿਆਣ, ਇਮ ਉਪਦੇਸ਼ ਰਹਿ ਹਿਤ ਠਾਨ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਆਓ, ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ, ਗੁਰਸਿੱਖੀ ਦਾ ਪਾਵਨ ਪਵਿੱਤਰ ਉਪਦੇਸ਼, ਸਿੱਖੀ ਦਾ ਕਮਾਉਣਾ, ਇਸ ਪ੍ਰਕਾਰ ਸਤਿਗੁਰੂ ਕਿਸ ਨੂੰ ਕਹਿੰਦੇ ਨੇ, ਸਿੱਖ ਕਿਹਦਾ ਨਾਮ ਹੈ, ਸਿੱਖ ਦੇ ਕਰਨ ਵਾਲੇ ਕਿਹੜੇ ਕਰਮ ਨੇ, ਗੁਰੂ ਕਿੰਨੇ ਪ੍ਰਕਾਰ ਦੇ ਨੇ, ਅਤੇ ਸਾਡੇ ਸਤਿਗੁਰੂ ਕੈਸੇ ਹਨ। ਸੋ ਸਾਡੇ ਸਤਿਗੁਰੂ ਮਹਾਰਾਜ ਬ੍ਰਹਮ ਨੇਸ਼ਟੀ, ਬ੍ਰਹਮ ਸਰੋਤੀ ਸਤਿਗੁਰੂ, ਜੋ ਸਿੱਖ ਦੇ ਅੰਦਰ ਦੀ ਭਾਵਨਾ ਨੂੰ ਪੜ੍ਹਦੇ ਨੇ, ਦੇਖ ਲੈਂਦੇ ਨੇ ਕਿਹੜਾ ਉਪਦੇਸ਼ ਦੇਣਾ ਚਾਹੀਦਾ ਹੈ। ਜਿਵੇਂ ਹੱਡੀਆਂ ਜੋੜਨ ਵਾਲਾ ਜਾਂ ਚੀਰ ਫਾੜ ਕਰਨ ਵਾਲਾ ਡਾਕਟਰ ਦੇਖਦਾ ਜ਼ਖਮ, ਚੰਗੀ ਤਰ੍ਹਾਂ ਸੁਧਾਰ ਕਰਕੇ ਟੰਕੇ ਲਾ ਕੇ ਜੀਵ ਨੂੰ ਸੁੱਖ ਦਿੰਦਾ। ਸਤਿਗੁਰੂ ਵੀ ਇਸੇ ਪ੍ਰਕਾਰ ਦੇਖਦੇ ਹਨ ਕਿ ਇਹਦੇ ਅੰਦਰ ਕਿੰਨੇ ਕੌਗਣ ਨੇ, ਅਤੇ ਕਿਹੜੀ ਸੇਵਾ ਲਾਈਏ ਇਹਨੂੰ, ਕਿਹੜੀ ਬਾਣੀ ਪੜ੍ਹਾਈਏ ਇਹਨੂੰ, ਕਿਹੜੇ ਕਰਮ ਕਰਵਾਈਏ। ਇਸ ਤਰ੍ਹਾਂ ਸਿੱਖ ਨੂੰ ਆਪਣੇ ਕਰਮ ਉਪਦੇਸ਼ ਦੁਆਰਾ ਜਾਂ ਫਿਰ ਉਪਾਸ਼ਨਾ ਦੁਆਰਾ ਜਾਂ ਗਿਆਨ ਦਾ ਅਧਿਕਾਰੀ ਦੇਖ ਕੇ ਤਾਰ ਦਿੰਦੇ ਹਨ। ਕਹਿੰਦੇ ਨੇ ਐਸੇ ਸਤਿਗੁਰਾਂ ਨੂੰ ਆਪਾਂ ਛੱਡੀਏ ਨਾ, ਬੜੇ ਭਾਗਾਂ ਨਾਲ ਐਸੇ ਸਤਿਗੁਰੂ ਪ੍ਰਾਪਤ ਹੋਏ ਨੇ। ਆਓ ਅੱਗੇ ਸਰਵਣ ਕਰਦੇ ਹਾਂ, ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।
ਕਿਉਂ ਪਏ ਇਮ ਹਮਰੇ ਸਤਿਗੁਰ ਗੁਣਵੰਤੇ, ਸਿੱਖ ਕੋ ਨੀਤੀ ਵਿਦ ਪਰਖੰਤੇ,
ਇਸ ਤਰ੍ਹਾਂ ਸਾਡੇ ਸਤਿਗੁਰੂ ਮਹਾਰਾਜ ਬੜੇ ਗੁਣਵੰਤੇ ਨੇ, ਸਿੱਖ ਨੂੰ ਚੰਗੇ ਢੰਗ ਨਾਲ ਆਉਂਦਿਆਂ ਸਾਰ ਹੀ ਪਰਖ ਲੈਂਦੇ ਹਨ।
ਜਿਸ ਕਰ ਪਾਵੇ ਜਨ ਕਲਿਆਣ, ਇਮ ਉਪਦੇਸ਼ਿਤ ਹੈ ਇਸ ਠਾਣ।
ਜਿਸ ਤਰ੍ਹਾਂ ਇਹ ਬੰਦਾ ਕਲਿਆਣ ਪ੍ਰਾਪਤ ਕਰ ਸਕਦਾ ਹੈ, ਉਸੇ ਢੰਗ ਨਾਲ ਹੀ ਉਹਨੂੰ ਉਪਦੇਸ਼ ਦੇ ਕੇ ਕਲਿਆਣ ਕਰਦੇ ਹਨ।
ਜਿਨਕੀ ਪ੍ਰੀਤੀ ਸੁਖ ਦੁਖ ਮੈਂ ਭਾਰੀ, ਰਾਗ ਦੁਆ ਕੇ ਨਿਤ ਅਨੁਸਾਰੀ।
ਸੋ ਜਿਨ੍ਹਾਂ ਦੀ ਬਿਰਤੀ ਹੈ ਸੁਖ ਦੁੱਖ ਦੇ ਅਨੁਸਾਰ ਹੈ, ਰਾਗ ਦਵੈਸ਼ ਦੇ ਅਨੁਸਾਰ ਚੱਲਦੇ ਹਨ।
ਸੁੱਤ ਬਿਤ ਆਦ ਪਦਾਰਥ ਸਾਰੇ, ਇਨ ਹਿਤ ਬੈਸ ਬਿਤਾਏ ਵਿਚਾਰੇ।
ਸੋ ਜਿਹੜੇ ਵਿਚਾਰੇ ਬਸ ਇਹੋ ਜਿਹੇ ਲੋਕ ਨੇ, ਕਦੇ ਸੁੱਖ ਵਿੱਚ ਫਸ ਗਏ, ਕਦੇ ਦੁੱਖ ਵਿੱਚ ਫਸ ਗਏ, ਕਦੇ ਕਿਸੇ ਨਾਲ ਈਰਖਾ ਕਰਨ ਖਾਮ ਖਾਂ ਦਾ ਉਦਮ ਕਰਦੇ ਨੇ, ਕਦੇ ਪੈਸੇ ਲਈ ਭੱਜ ਦੌੜ ਕਰਦੇ ਨੇ, ਇਹੋ ਜਿਹੇ ਜਿਹੜੇ ਲੋਕ ਨੇ ਵਿਚਾਰੇ ਜ਼ਿੰਦਗੀ ਨੂੰ ਐਵੇਂ ਖਾਮ ਖਾਈ ਬਤੀਤ ਕਰ ਲੈਂਦੇ ਹਨ।
ਇਸ ਤੋਂ ਕਹੇ ਕਰੋ ਧਰਮ ਕਾਰ, ਸੇਵੋ ਸਿੱਖਣ ਦੇਹੋ ਆਹਾਰ।
ਹੁਣ ਅਧਿਕਾਰੀ ਦੇਖਦੇ ਨੇ ਵੀ ਇਹੋ ਜਿਹਾ ਜਿਹੜਾ ਬੰਦਾ ਵਿਚਾਰਾ ਸ਼ੁਰੂ ਵਿੱਚ ਆਇਆ ਹੈ, ਗੁਰੂ ਘਰ ਦੀ ਕੋਈ ਸੋਝੀ ਨਹੀਂ ਹੈ, ਬਾਣੀ ਦਾ ਗਿਆਨ ਨਹੀਂ ਇੰਨਾ, ਹਲੇ ਮੋਟੀ ਬੁੱਧੀ ਦਾ ਅਧਿਕਾਰੀ ਹੈ, ਉਹਨੂੰ ਕਹਿੰਦੇ ਸੇਵਾ। ਕਹਿੰਦੇ ਪਹਿਲਾਂ ਇਹਨੂੰ ਸੇਵਾ ਵਿੱਚ ਲਾ ਪਾਈ। ਸੇਵਾ ਤਿਸ ਕੋ ਕਹੇ ਕਰੋ ਧਰਮ ਕਾਰ। ਮਹਾਰਾਜ ਕਹਿੰਦੇ ਕਿ ਧਰਮ ਦੀ ਜਿਹੜੀ ਕਾਰ ਹੈ ਨਾ, ਉਹ ਕਰਿਆ ਕਰੋ। ਇਸ ਪ੍ਰਕਾਰ ਉਹਨੂੰ ਗੁਰਸਿੱਖ ਨੂੰ ਗੁਰਸਿੱਖਾਂ ਦੀ ਸੰਗਤ ਦੀ ਸੇਵਾ ਦੇ ਵਿੱਚ ਲਾਉਂਦੇ ਹਨ।
ਯਥਾ ਸ਼ਕਤ ਦੇਵ ਛਾਦਨ ਆਛੈ, ਚਾਪੋ ਪਗ ਕਰੀਏ ਸਿੱਖ ਬਾਂਛੇ।
ਕਹਿੰਦੇ ਤੂੰ ਤਾਂ ਭਾਈ ਗੁਰਸਿੱਖਾਂ ਦੀ ਸੇਵਾ ਹੀ ਕਰਿਆ ਕਰ, ਲੰਗਰ ਛਕਾਇਆ ਕਰ ਸੰਗਤਾਂ ਨੂੰ, ਗੁਰਸਿੱਖਾਂ ਨੂੰ। ਯਥਾ ਸ਼ਕਤ ਜਿਹੜਾ ਹੈ ਉਹ ਕੱਪੜਾ ਲੀੜਾ ਦਾਨ ਕਰਿਆ ਕਰ, ਗੁਰਸਿੱਖਾਂ ਦੇ ਜੋ ਚਰਨ ਚੰਪਣੇ ਭਾਵ ਚਰਨ ਕੁੱਟਣੇ। ਸੋ ਇਸੇ ਪ੍ਰਕਾਰ ਜਦੋਂ ਸੌਂਦੇ ਹੋਣ, ਆਰਾਮ ਕਰਦੇ ਹੋਣ, ਚਰਨ ਚਾਪੀ ਕਰਨੀ ਉਹਨਾਂ ਦੀ। ਇਸੇ ਪ੍ਰਕਾਰ ਇਹੀਆਂ ਜਿਹੜੀਆਂ ਹਨ ਨਾ, ਸਿੱਖਾਂ ਦੇ ਅਨੁਸਾਰ ਉਹਨਾਂ ਦੇ ਸੇਵਾ ਦੇ ਵਿੱਚ ਲਾਉਂਦੇ ਨੇ ਕਿ ਪਹਿਲਾਂ ਇਹਨੂੰ ਮੋਟੀ ਮੋਟੀ ਜਿਹੜੀ ਮੈਲ ਹੈ ਮਨ ਦੀ, ਉਹ ਸੇਵਾ ਨਾਲ ਲੈ ਜਾਂਦੀ ਹੈ।
ਮਰਦਨ ਕਰ ਇਸ਼ਨਾਨ ਕਰਾਓ, ਬਸਤਰ ਪਖਾਰੋ ਸੁਧ ਬਣਾਓ।
ਹੁਣ ਗੁਰਸਿੱਖਾਂ ਦੇ ਇਸ਼ਨਾਨ ਕਰਾਇਆ ਕਰੋ ਭਾਈ, ਬਸਤਰ ਧੋਇਆ ਕਰੋ ਉਹਨਾਂ ਦੇ, ਇਸ ਤਰ੍ਹਾਂ ਦੇ, ਕਿਉਂਕਿ ਕਰਮ ਸਤਿਗੁਰੂ ਮਹਾਰਾਜ ਕਰਵਾਉਂਦੇ ਨੇ, ਜਿਸ ਕਰਮ ਦੇ ਨਾਲ ਉਹ ਸੇਵਾ ਦੇ ਵਿੱਚ ਤਤਪਰ ਹੋ ਜਾਵੇ।
ਆਪੋ ਪੌਣ ਸੇਦ ਜਬ ਹੋਏ, ਚਾਰੋ ਪਨਹੀ ਪਗ ਕੋ ਧੋਏ।
ਕਹਿੰਦੇ ਜਦੋਂ ਸਵੇਦ ਹੁੰਦਾ, ਮੁੜਕਾ ਆਉਂਦਾ ਹੋਵੇ ਗਰਮੀ ਵਿੱਚ, ਉਹਦਾ ਜਿਹੜਾ ਹੈ ਪੱਖਾ ਹੱਥ ਵਿੱਚ ਲੈ ਕੇ ਪੱਖਾ ਕਰਿਆ ਕਰ, ਜੋੜੇ ਝਾੜਿਆ ਕਰ, ਭਾਂਡੇ ਜੂਠੇ ਮਾਂਜਿਆ ਕਰ, ਗੁਰਸਿੱਖਾਂ ਦੇ ਇਸ਼ਨਾਨ ਦੀ ਸੇਵਾ, ਚਰਨ ਧੋਣ ਦੀ ਸੇਵਾ। ਇੱਥੇ ਆਦਿਕ ਨਵੇਂ ਜਗਿਆਸੂ ਨੂੰ ਦੇਖਦਿਆਂ ਹੋਇਆਂ, ਜਿਹੜੇ ਬਹੁਤੇ ਖੱਚਰ ਜੇ ਨੇ ਮਾਇਆ ਦੇ ਵਿੱਚ, ਉਹਨਾਂ ਨੂੰ ਇਸ ਕਰਮ ਵਿੱਚ ਲਾਉਂਦੇ ਹਨ।
ਜੂਠੇ ਫਾਂਜਨ ਮਾਂਜਨ ਕਰੋ, ਸੀਤਲ ਨੀਰ ਕੋਪ ਤੇ ਭਰੋ।
ਜੂਠੇ ਭਾਂਡੇ ਸੰਗਤ ਦੇ ਮਾਂਜਣਾ ਕਰੋ, ਠੰਡਾ ਪਾਣੀ ਪੀਣ ਵਾਸਤੇ ਖੂਹ ਤੋਂ ਲਿਆ ਕੇ ਸੰਗਤ ਨੂੰ ਛਕਾਓ।
ਰਬ ਧਾਵਨ ਕੋ ਅਰਪੋ ਆਨ, ਕਰੋ ਰਸੋਈ ਸੁਧਮਾਨ।
ਰਦ ਧਾਵਨ ਹੁੰਦੀ ਦਾਤਣ, ਦਾਤਣਾ ਲਿਆਇਆ ਕਰੋ ਬਾਹਰੋਂ, ਗੁਰਸਿੱਖਾਂ ਦੀ ਸੇਵਾ ਵਿੱਚ ਦਾਤਣਾ ਲਿਆ ਕੇ ਵੰਡਣੀਆਂ। ਰਸੋਈ ਜਿਹੜੀ ਸ਼ੁੱਧ ਕਰਨੀ, ਭਾਵ ਜਿਹੜਾ ਲੰਗਰ ਹੈ, ਲੰਗਰ ਵਿੱਚ ਝਾੜੂ ਲਾਉਣਾ, ਪੱਪੜ ਝਾੜਨੇ, ਇਤਿਆਦਿਕ ਦੀ ਜਿਹੜੀ ਸੇਵਾ ਹੈ, ਨਾਲ ਨਾਲ ਸੰਗਤ ਦੇ ਛਕਦਿਆਂ ਕੱਪੜਾ ਮਾਰਨਾ, ਸ਼ੁੱਧ ਹੋ ਕੇ ਪ੍ਰਸ਼ਾਦਾ ਪਕਾਉਣਾ, ਇਸ ਤਰ੍ਹਾਂ ਲੰਗਰ ਦੀਆਂ ਪ੍ਰਥਾਵਾਂ ਜਿਹੜੀਆਂ ਘਟ ਗਈਆਂ ਹੁਣ, ਜਿਹੜਾ ਕੋਈ ਆਇਆ ਉਹਨੇ ਬਿਠਾ ਦਿਆਂ, ਤੂੰ ਵੀ ਰੋਟੀ ਲਾ, ਤੂੰ ਵੀ ਲਾ, ਉਹ ਬਈਆ ਤੂੰ ਵੀ ਆ ਜਾ, ਤੂੰ ਵੀ ਰੋਟੀ ਲਾ ਬਈ, ਭਈਆ ਬੀੜੀ ਜਰਦੇ ਜੇ ਪੀਂਦੇ ਖਾਂਦੇ ਇਹਨਾਂ ਨੂੰ ਲੰਗਰ ਚ ਲਾ ਦਿੰਦੇ ਚੱਕ ਕੇ ਕਈ ਥਾਈ ਦੇਖਿਆ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਭੋਗ ਲੱਗਣਾ ਹੁੰਦਾ ਪ੍ਰਸ਼ਾਦੇ ਨੂੰ ਇਸ ਕਰਕੇ ਉਹਨਾਂ ਨੂੰ ਉਹ ਜੇ ਕੰਮ ਵਿੱਚ ਲਾਓ ਜੇ ਲਾਉਣਾ ਵੀ ਹੈ ਜਿੱਥੇ ਇਹੀ ਜੀ ਗੱਲ ਨਾ ਹੋਵੇ ਕੋਈ ਲੱਕੜਾਂ ਢੋਣੀਆਂ ਨੇ ਜਾਂ ਹੋਰ ਕੋਈ ਕਰਮ ਕਰਨਾ ਆਟੇ ਦਾ ਤੇ ਦਾਲ ਦਾ ਕੰਮ ਸਬਜ਼ੀ ਦਾ ਜਲ ਵਰਤਾਉਣ ਦਾ ਛਕਾਉਣ ਦਾ ਇਹ ਬਹੁਤ ਪਵਿੱਤਰ ਹੋਣਾ ਚਾਹੀਦਾ ਇਹਦਾ ਸਿਰ ਸਾਰਾ ਗੁਨਾਹ ਉਹਨੂੰ ਲੱਗਦਾ ਜਿਹੜਾ ਲੰਗਰ ਦੇ ਵਿੱਚ ਮੁਖੀ ਹੁੰਦਾ ਕਿਉਂਕਿ ਕੁੱਲ ਪਾਪ ਉਹਦੇ ਸਿਰ ਤੇ ਜਾ ਡਿੱਗਣਾ ਤੂੰ ਬੈਠਾ ਕੀ ਕਰਦਾ ਸੀ ਬਈ ਸੌਣ ਨੂੰ ਡਿਊਟੀ ਤੇਰੀ ਜਾਂ ਇੱਧਰ ਉੱਧਰ ਘੁੰਮਣ ਦੀ ਡਿਊਟੀ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਭਾਈ ਗੁਰਸਿੱਖੋ ਸਾਂਭ ਸੰਭਾਲ ਲੰਗਰ ਦੀ ਚੰਗੀ ਤਰ੍ਹਾਂ ਸ਼ੁੱਧੀ ਦੇ ਨਾਲ ਪ੍ਰਸ਼ਾਦਾ ਤਿਆਰ ਕਰਿਆ ਕਰੋ
ਇਤਿਆਦਕ ਸੇਵਾ ਬੋ ਭਾਂਤ ਸਿੱਖਣ ਕੀ ਜੈ ਦਿਨ ਰਾਤ
ਇਹ ਪਹਿਲੇ ਪ੍ਰਕਾਰ ਦਾ ਜਗਿਆਸੂ ਹੈ ਜਿਹਨੂੰ ਕਹਿੰਦੇ ਨੇ ਇਤਿਆਦਕ ਦੀ ਸੇਵਾ ਬੜਿਆਂ ਤਰੀਕਿਆਂ ਦੀ ਸਤਿਗੁਰੂ ਜੀ ਲਾਉਂਦੇ ਨੇ ਕਹਿੰਦੇ ਰਾਤ ਦਿਨ ਤੂੰ ਇਸ ਤਰ੍ਹਾਂ ਜਿਹੜੀ ਤੈਨੂੰ ਸੇਵਾ ਕਹੀ ਹੈ ਪਹਿਲਾਂ ਇਹ ਕਰ
ਸਤਿਗੁਰ ਗਿਰਾ ਸਿੱਖ ਨਿਤ ਪਥ ਸਤ ਨਾਮ ਕੋ ਮੁਖ ਤੇ ਰਟੋ
ਹੁਣ ਦੂਜੇ ਜਗਿਆਸੂ ਨੂੰ ਦੇਖਦੇ ਆ ਕਿ ਗੁਰਬਾਣੀ ਪੜ੍ਹਨ ਵਾਲਾ ਹੈ ਇਹਦਾ ਹਿਰਦਾ ਥੋੜਾ ਅੱਗੇ ਨਾਲੋਂ ਸ਼ੁੱਧ ਹੋ ਗਿਆ ਕਹਿੰਦੇ ਸਤਿਗੁਰ ਗਿਰਾ ਸਿੱਖ ਗਿਰਾ ਹੁੰਦੀ ਬਾਣੀ ਸਤਿਗੁਰਾਂ ਦੀ ਬਾਣੀ ਸਿੱਖ ਪਹਿਲਾਂ ਊੜਾ ਏੜਾ ਏੜੀ ਸੱਸਾ ਹਾਹਾ ਸਿੱਖ ਸਿਹਾਰੀ ਬਿਹਾਰੀ ਔਂਕੜ ਦਲੈਂਕੜ ਸਿੱਖ ਉਹਨਾਂ ਦੀ ਆਵਾਜ਼ ਸਿੱਖ ਕਨੌੜਾ ਹੋੜਾ ਦੇਖ ਕੇ ਕਹਿੰਦਾ ਕੀ ਆਵਾਜ਼ ਇਹਨਾਂ ਦੀ ਬਿੰਦੀ ਟਿੱਪੀ ਦੀ ਆਵਾਜ਼ ਕੀ ਹੈ ਇਸ ਤਰ੍ਹਾਂ ਸੰਥਿਆ ਕਰ ਚੰਗੀ ਤਰ੍ਹਾਂ ਸੰਥਿਆ ਕਰਕੇ ਸਤਿਗੁਰ ਗਿਰਾ ਸਿੱਖ ਨਿਤ ਪਠੋ ਰੋਜ਼ ਜਿਹੜੀ ਹੈ ਨਾ ਗੁਰਬਾਣੀ ਸਿੱਖ ਕੇ ਸੰਥਿਆ ਕਰਕੇ ਰੋਜ਼ ਸੋ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣਹੋ ਪੜ੍ਹੋ ਨਿਤ ਭਾਈ ਗੁਰਪੂਰਾ ਤੂੰ ਰਾਖਿਆ
ਸਤਨਾਮ ਕੋ ਮੁਖ ਤੇ ਰਟੋ
ਫਿਰ ਰਟਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ
ਨਿਜ ਨਿਜ ਧਰਮ ਰਹੋ ਸਾਵਧਾਨ
ਆਪੋ ਆਪਣੇ ਧਰਮ ਦੇ ਵਿੱਚ ਸਾਵਧਾਨ ਰਹੋ ਆਪੋ ਆਪਣੀ ਰਹਿਤ ਮਰਿਆਦਾ ਕਮਾਓ
ਵੱਡੀ ਰਾਤ ਤੇ ਕਰ ਇਸ਼ਨਾਨ
ਹੁਣ ਕਹਿੰਦੇ ਇਸ਼ਨਾਨ ਕਹਿੰਦੇ ਜਗਿਆਸੂ ਨੂੰ ਵੱਡੀ ਰਾਤ ਅੰਮ੍ਰਿਤ ਵੇਲੇ ਸਵਖਤੇ ਹੀ ਜਦੋਂ ਹੁਕਮ ਹੁੰਦਾ ਉੱਠਣ ਵਾਸਤੇ ਅੰਮ੍ਰਿਤ ਵੇਲੇ ਉੱਠੋ ਭਾਈ ਇਸ਼ਨਾਨ ਕਰੋ
ਸ਼ੁੱਧ ਕੇ ਨਗਨ ਬਿਨਾ ਧਨ ਕੋਏ ਦਿਓ ਭੋਜਨ ਛਾਦਨ ਤਿਸ ਜੋਏ
ਇੱਕ ਕਹਿੰਦੇ ਦਇਆ ਕਰਿਆ ਕਰੋ ਕੋਈ ਭੁੱਖਾ ਹੈ ਕੋਈ ਨੰਗਾ ਹੈ ਬਿਨਾਂ ਪੈਸੇ ਤੋਂ ਹੈ ਭੋਜਨ ਦੀ ਲੋੜ ਹੈ ਕੱਪੜੇ ਦੀ ਲੋੜ ਹੈ ਤੇ ਤੁਹਾਡੇ ਕੋਲ ਪੈਸਾ ਲੈ ਦਿਓ ਉਹਨੂੰ ਕੱਪੜਾ ਲੈ ਦਿਓ ਗਰੀਬ ਬੰਦੇ ਨੂੰ ਰੋਟੀ ਖਵਾ ਦਿਓ ਇਹ ਕਰਮ ਆਪਾਂ ਨੇ ਐਸੇ ਕਰਨੇ ਨੇ ਕਿਉਂਕਿ ਇਹਦੇ ਵਿੱਚ ਦਇਆ ਹੈ
ਦੇਖ ਦੁਖੀ ਕੇ ਦਇਆ ਉਪਾਓ ਯਥਾ ਸ਼ਕਤ ਇਸ ਕਸ਼ਟ ਮਿਟਾਓ
ਦੁਖੀ ਬੰਦੇ ਦਾ ਦੇਖੋ ਦੁੱਖ ਕੀ ਹੈ ਉਹਦਾ ਫਿਰ ਦੁੱਖ ਮਿਟੋ ਕੋਸ਼ਿਸ਼ ਕਰੋ ਕੱਲ ਨੂੰ ਆਪਣੇ ਤੇ ਵੀ ਦੁੱਖ ਆ ਸਕਦਾ ਜਿਵੇਂ ਇਹ ਦੁਖੀ ਹੈ ਮੈਂ ਵੀ ਹੋ ਸਕਦਾ ਜੇ ਆਪਾਂ ਕਿਸੇ ਦੁਖੀ ਦਾ ਦੁੱਖ ਮਿਟਾ ਦਈਏ ਕੱਲ ਨੂੰ ਵਾਹਿਗੁਰੂ ਸਾਡਾ ਵੀ ਦੁੱਖ ਮਿਟਾ ਦੇਵੇਗਾ
ਕਰਨ ਦਇਆ ਕੋ ਪੁੰਨ ਕਨੇਰਾ ਦਇਆ ਕਰਤ ਹੋਏ ਬਡੋ ਬਡੇਰਾ
ਦਇਆ ਕਰਨ ਦੇ ਨਾਲ ਬੜਾ ਭਾਰੀ ਪੁੰਨ ਲੱਗਦਾ ਦਇਆ ਕਰਦਿਆਂ ਹੋਇਆ ਇਨਸਾਨ ਵੱਡਿਆਂ ਹੋ ਵਡੇਰਾ ਵੱਡੇ ਤੋਂ ਵੱਡਾ ਬਣਦਾ ਜਿਨ੍ਹਾਂ ਨੇ ਦਇਆ ਕੀਤੀ ਹੈ ਚਾਹੇ ਉਹਨਾਂ ਨੇ ਸਤਿਯੁਗ ਵਿੱਚ ਦਇਆ ਕੀਤੀ ਹੈ ਚਾਹੇ ਦੁਆਪਰ ਵਿੱਚ ਪ੍ਰੇਤੇ ਵਿੱਚ ਜਦੋਂ ਮਰਜ਼ੀ ਦਇਆ ਕੀਤੀ ਹੈ ਦਇਆ ਵਾਲੇ ਦੀ ਸਾਖੀ ਆਪਾਂ ਅੱਜ ਵੀ ਲਾਉਂਦੇ ਹਾਂ ਕਥਾ ਵਿੱਚ ਸੁਣਦੇ ਹਾਂ ਫਲਾਣੇ ਨੇ ਦਇਆ ਕੀਤੀ ਹੈ
ਜੇ ਜੇ ਬੜੇ ਦਇਆ ਔਰ ਧਾਰੈ ਮਨ ਕੋਮਲ ਤੇ ਕਸ਼ਟ ਨਿਵਾਰੈ
ਜਿਹੜੇ ਜਿਹੜੇ ਵੱਡੇ ਨੇ ਉਹ ਦਇਆ ਨੂੰ ਹਿਰਦੇ ਚ ਧਾਰਦੇ ਨੇ, ਉਹਨਾਂ ਦਾ ਮਨ ਬੜਾ ਕੋਮਲ ਹੁੰਦਾ। ਕੋਮਲ ਮਨ ਹੋਣ ਕਰਕੇ ਉਹ ਦੂਜੇ ਦਾ ਕਸ਼ਟ ਨਿਵਿਰਤ ਕਰਦੇ ਨੇ, ਉਹਨਾਂ ਦਾ ਮਨ ਜੋ ਕੋਮਲ ਹੋਇਆ, ਬਹੁਤ ਦਿਆਲੂ ਹੁੰਦੇ ਨੇ ਦਇਆ ਕਰਨ ਵਾਲੇ।
ਕਰੇ ਦੀਨ ਕੋ ਸੁਖੀ ਬਿਸਾਲਾ ਆਦ ਪਰਮੇਸ਼ਰ ਬੜੇ ਕਿਰਪਾਲਾ।
ਕਿਉਂਕਿ ਪਰਮੇਸ਼ਰ ਦਾ ਗੁਣ ਹੈ ਦਇਆ ਕਰਨਾ। ਆਪਾਂ ਕਹੀਏ ਵੀ ਲੈ ਇਹਦੇ ਤੇ ਦਇਆ ਦੀ ਕੀ ਲੋੜ ਹੈ, ਫੇਰ ਤਾਂ ਬਈ ਤੇਰੇ ਉੱਤੇ ਵੀ ਲੋੜ ਨੀ ਰੱਬ ਨੂੰ ਦਇਆ ਕਰਨ ਦੀ। ਨਹੀਂ, ਕਹਿੰਦੇ ਗਰੀਬ ਤੇ ਦਇਆ ਕਰ, ਪਰਮੇਸ਼ਰ ਤੋਂ ਆਦ ਲੈ ਕੇ ਸਾਰੇ ਵੱਡੇ ਕਿਰਪਾਲ ਹੋ ਜਾਂਦੇ ਨੇ ਜੇ ਆਪਾਂ ਦਇਆ ਕਰਦੇ ਹਾਂ। ਦਇਆ ਕਰਨ ਵਾਲੇ ਤੇ ਵਾਹਿਗੁਰੂ ਬੜੇ ਖੁਸ਼ ਹੁੰਦੇ ਨੇ, ਸਤਿਗੁਰੂ ਜੀ ਖੁਸ਼ ਹੁੰਦੇ ਨੇ, ਫੇਰ ਸੰਤ ਮਹਾਤਮਾ ਖੁਸ਼ ਹੁੰਦੇ ਨੇ, ਸੰਗਤ ਖੁਸ਼ ਹੁੰਦੀ ਹੈ, ਸਾਰੇ ਖੁਸ਼ ਹੋ ਜਾਂਦੇ ਨੇ। ਜੇ ਕੋਈ ਬੰਦਾ ਕਿਸੇ ਤੇ ਦਇਆ ਕਰਦਾ ਹੈ ਤਾਂ ਇਹ ਸਾਰਿਆਂ ਨਾਲੋਂ ਵੱਡਾ ਕਰਮ ਹੈ।
ਸੱਚ ਬੋਲੋ ਸੁਖ ਦੇਤ ਬਡੇਰਾ।
ਫੇਰ ਕਹਿੰਦੇ ਸੱਚ ਬੋਲਿਆ ਕਰੋ, ਸੱਚ ਜਿਹੜਾ ਹੈ ਇਹ ਬਹੁਤ ਭਾਰੀ ਸੁਖ ਦਿੰਦਾ ਹੈ।
ਸਜੋ ਕੋਲ ਦੁਖਦਾਈ ਘਨੇਰਾ।
ਜਿਹੜਾ ਝੂਠ ਹੈ ਇਹ ਬਹੁਤਾ ਦੁਖਦਾਈ ਹੈ, ਇਹ ਛੱਡ ਦਿਓ।
ਪਰ ਸੁਖ ਪਿਖ ਤਾਂ ਤਪ ਤੋਂ ਹੋਰ ਨਹੀਂ।
ਕਹਿੰਦੇ ਮੈਤਰੀ ਭਾਵ ਰੱਖਿਆ ਕਰੋ ਹਰੇਕ ਨਾਲ, ਪਰਾਏ ਨੂੰ ਸੁਖੀ ਦੇਖ ਕੇ ਔਖੇ ਨਾ ਹੋਵੋ, ਤੜਫੋ ਨਾ।
ਪਾਪ ਬਿਆਸ ਹੋਤ ਸਿਰ ਤਾਹੀ।
ਜਿਹੜਾ ਬੰਦਾ ਪਰਾਏ ਬੰਦੇ ਨੂੰ ਸੁਖੀ ਦੇਖ ਕੇ ਤੜਫਦਾ ਹੈ ਉਹਦੇ ਸਿਰ ਵੀ ਪਾਪ ਲੱਗਦਾ ਹੈ।
ਇੱਕ ਤੋਰੇ ਦਾ ਤਪੈ ਦੁੱਖ ਪਾਵੇ।
ਇੱਕ ਤਾਂ ਦੂਜੇ ਦੀ ਚੀਜ਼ ਦੇਖ ਕੇ ਆਪਣਾ ਹਿਰਦਾ ਸੜਦਾ, ਦੂਜਾ ਆਪਾਂ ਆਪ ਹੀ ਦੁਖੀ ਹੁੰਦੇ ਹਾਂ।
ਦੇਖੋ ਭਲੇ ਕੁਝ ਹੱਥ ਨਾ ਆਵੇ।
ਫਿਰ ਇਹ ਵੀ ਦੇਖ ਲੋ ਚੰਗੀ ਤਰ੍ਹਾਂ ਵੀ ਕੋਈ ਹੱਥ ਆਉਂਦਾ ਆਪਣੇ ਖਿਜਣ ਨਾਲ, ਕੋਈ ਗੱਲ ਇਹੋ ਜਿਹੀ ਕਰਨ ਨਾਲ। ਜਦੋਂ ਕੁਝ ਹੱਥ ਚ ਨਹੀਂ ਆਉਂਦਾ ਫਿਰ ਦੂਜੇ ਦੇ ਸਮਾਨ ਤੇ ਕਾਹਨੂੰ ਖਿਜਣਾ ਹੈ।
ਪੁੰਨ ਪਰਮੇਸ਼ਰ ਕੋਪ ਕਰਨ ਤਾ ਮੋਹੇ ਦਿਓ ਪਿਖ ਇਹ ਜਰੰਤਾ।
ਆਪਾਂ ਜੇ ਕਿਸੇ ਕੋਲ ਸਮਾਨ ਪਦਾਰਥ ਪੈਸਾ ਹੋਰ ਕੋਈ ਚੀਜ਼ ਦੇਖ ਕੇ ਖਿਜਦੇ ਖਪਦੇ ਹੈ ਵੀ ਇਹ ਪਤਾ ਨੀ ਕਿੱਥੋਂ ਲਿਆਇਆ, ਪਤਾ ਨੀ ਕਿਵੇਂ ਮਿਲ ਗਿਆ ਇਹਨੂੰ, ਇਹਦੇ ਕੋਲ ਇੰਨਾ ਆ ਕਿਉਂ ਗਿਆ। ਰੱਬ ਕਹਿੰਦਾ ਦੱਸੋ ਮੈਂ ਇਹਨੂੰ ਦਿੰਦਾ ਫਲਾਨੇ ਬੰਦੇ ਨੂੰ, ਇਹ ਐਵੇਂ ਸੜੀ ਜਾਂਦਾ, ਔਖਾ ਹੋਈ ਜਾਂਦਾ। ਫਿਰ ਪਰਮੇਸ਼ਰ ਉਸ ਬੰਦੇ ਤੇ ਬਹੁਤ ਨਾਰਾਜ਼ ਹੁੰਦੇ ਨੇ ਕਿ ਮੋਹੇ ਦਿਓ ਪਿਖ ਇਹ ਜਰੰਤਾ, ਇਹ ਮੇਰਾ ਦਿੱਤਾ ਹੋਇਆ ਕਿਸੇ ਨੂੰ ਦੇ ਕੇ ਜਲਦਾ ਕਿਉਂ ਹੈ, ਜਦ ਮੈਂ ਦਿੰਦਾ ਇਹ ਮੈਨੂੰ ਨੀ ਕਹਿ ਸਕਦਾ ਕਿ ਰੱਬਾ ਜਿਵੇਂ ਇਹਨੂੰ ਦਿੱਤਾ ਮੈਨੂੰ ਵੀ ਦੇ ਦੇ, ਇਹ ਜਲਦਾ ਕਿਉਂ ਹੈ। ਇਉਂ ਵਾਹਿਗੁਰੂ ਦੀ ਨਾਰਾਜ਼ਗੀ ਹੋ ਜਾਂਦੀ ਹੈ।
ਇਸ ਮੈਂ ਬਹੁ ਦੁਖ ਲਾਲਚ ਤਜੈ ਤਰੈ ਸੰਤੋਖ।
ਇਤਿਆਦਿਕ ਇਹਦੇ ਚ ਬੜਾ ਦੋਸ਼ ਹੈ ਭਾਈ, ਲਾਲਚ ਛੱਡੋ ਸੰਤੋਖ ਦੱਸਦੇ ਨੇ ਕਿ ਲਾਲਚ ਛੱਡੋ ਅੰਧਿਓ, ਲਾਲਚ ਦੁੱਖ ਭਾਰੀ, ਸੰਤੋਖ ਆਪਣੇ ਮਨ ਦੇ ਅੰਦਰ ਨਹੀਂ ਹੈਗਾ ਤਾਂ ਲਿਆਓ। ਸੰਤੋਖ ਰੱਖਣਾ ਸਿੱਖੋ, ਹੌਲੀ ਹੌਲੀ ਸੰਤੋਖੀ ਬਣ ਜਾਓ।
ਪਰ ਕ੍ਰਿਆ ਪਰ ਧਨ ਪਰ ਕੀ ਅੰਸ਼ ਨੈ ਲਿਓ ਲੇ ਜੋ ਕਰੈ ਵਿਧੰਸ।
ਹੁਣ ਇਹਨਾਂ ਵਿੱਚੋਂ ਸੰਤੋਖ ਰੱਖਣਾ ਕਰਮ ਕਿਹੜਾ ਕਰਨਾ, ਪਰ ਕ੍ਰਿਆ ਦਾ ਤਿਆਗ ਕਰਨਾ, ਪਰ ਧਨ ਦਾ ਤਿਆਗ ਕਰਨਾ, ਪਰਾਈ ਅੰਸ਼ ਨੂੰ ਗ੍ਰਹਿਣ ਨਹੀਂ ਕਰਨਾ। ਨੈ ਲਿਓ, ਕਹਿੰਦੇ ਇਹ ਨਾ ਲਓ, ਜੇ ਲੈਂਦੇ ਹੋ ਤਾਂ ਤੁਸੀਂ ਆਪਣਾ ਨਾਸ ਆਪੇ ਹੀ ਕਰ ਰਹੇ ਹੁੰਦੇ ਹੋ।
ਆਪਣੇ ਤੇ ਨਿਰਬਲ ਕੋ ਜਾਨ ਤਿਸ ਪੁਰ ਕੋਪ ਨਾ ਕਰੋ ਸੁਜਾਨ।
ਹੁਣ ਆਈ ਹੈ ਖਿਮਾ, ਮਨ ਦੇ ਅੰਦਰ ਆਪਣੇ ਤੋਂ ਛੋਟਾ ਦੇਖ ਕੇ ਮਾਰਨ ਨੂੰ ਸਮਰੱਥ ਵੀ ਹੈ ਪਰ ਮਾਰਨਾ ਨਹੀਂ ਹੈ, ਗੁੱਸਾ ਨਹੀਂ ਕਰਨਾ, ਗਲਤੀ ਹੋ ਗਈ ਮਾਫ ਕਰ ਦੇਣਾ, ਇਹੀ ਤਾਂ ਸਿਆਣਿਆਂ ਵਿੱਚ ਵੱਡੇ ਗੁਣ ਨੇ। ਆਪਾਂ ਜਿੰਨੀਆਂ ਗਲਤੀਆਂ ਕਰਦੇ ਹਾਂ ਵਾਹਿਗੁਰੂ ਆਪਾਂ ਨੂੰ ਮਾਫ਼ ਕਰਦੇ ਹੈ, ਫਿਰ ਆਪਾਂ ਕਿਉਂ ਨੀ ਥੱਲੇ ਵਾਲਿਆਂ ਨੂੰ ਮਾਫ਼ ਕਰਦੇ, ਆਪਣੇ ਤੇ ਛੋਟਿਆਂ ਨੂੰ। ਇਸ ਕਰਕੇ ਜਿਵੇਂ ਕੋਈ ਬੰਦੇ ਤੋਂ ਗਲਤੀ ਹੋ ਗਈ, ਉਹਨੂੰ ਕੋਈ ਬੰਦਾ ਬਹੁਤ ਡਾਂਟ ਰਿਹਾ ਸੀ, ਉਹ ਬੰਦਾ ਵਿਚਾਰਾ ਗਰੀਬ ਜਿਹਾ ਉੱਥੇ ਖੜਾ, ਇੱਕ ਸਿਆਣਾ ਬੰਦਾ ਆਇਆ ਮਹਾਤਮਾ, ਲੰਘਦਿਆਂ ਲੰਘਦਿਆਂ ਬੁਲਾ ਕੇ ਉਹ ਬੰਦੇ ਨੂੰ ਕਹਿੰਦਾ ਗੱਲ ਸੁਣ ਭਾਈ, ਤੇਰੇ ਕੋਲੋਂ ਕਦੇ ਗਲਤੀ ਨਹੀਂ ਹੋਈ। ਕਹਿੰਦਾ ਜੀ ਹੋਈ ਆ। ਕਹਿੰਦੇ ਫਿਰ ਇਸ ਤਰ੍ਹਾਂ ਹੀ ਹੁੰਦਾ, ਜੇ ਤੇਰੇ ਕੋਲੋਂ ਹੋ ਗਈ ਇਹਦੇ ਤੋਂ ਵੀ ਹੋ ਗਈ, ਤੂੰ ਇਹ ਗਰੀਬ ਆਦਮੀ ਨੂੰ ਦਬਾਉਂਦਾ ਕਿਉਂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਗਲਤੀ ਆਪਣੇ ਸਭ ਤੋਂ ਹੁੰਦੀ ਹੈ, ਇਸ ਕਰਕੇ ਜੇ ਆਪਾਂ ਉਹਨੂੰ ਮਾਫ਼ ਕਰਦੇ ਹਾਂ, ਉਹ ਵੱਡਾ ਉਹਨੂੰ ਮਾਫ਼ ਕਰਦਾ, ਉਸ ਤੋਂ ਵੱਡਾ ਉਹਨੂੰ ਕਰਦਾ, ਉਹ ਦੇਖੋ ਵਾਹਿਗੁਰੂ ਸਾਰਿਆਂ ਨਾਲੋਂ ਵੱਡਾ। ਕਿੰਨੀਆਂ ਗਲਤੀਆਂ ਕਰਦੇ ਹਾਂ, ਲਿਖ ਹੈ ਕਤਹਿ ਨਾ ਛੁਟੀ ਹੈ, ਖਿਨ ਖਿਨ ਭੁੱਲਨ ਹਾਰ, ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ।
ਵਿਦਿਆ ਕੈ ਸਰੂਪ ਹੈ ਤਨ ਕੋ, ਬੁੱਧ ਵਿਸਾਲ ਕੈ ਦੀਰਘ ਤਨ ਕੋ।
ਹੁਣ ਜਿਵੇਂ ਵਿਦਿਆ ਹੈ ਜਾਂ ਬੰਦੇ ਦਾ ਰੂਪ ਸੋਹਣਾ ਹੈ, ਸਰੀਰ ਤਕੜਾ ਹੈ, ਬੁੱਧੀ ਹੈ ਬਹੁਤ ਜ਼ਿਆਦੇ, ਪੈਸਾ ਹੈ ਆਪਣੇ ਪਾਸ,
ਇਤਿਆਦਿਕ ਤੇ ਗਰਵ ਨਾ ਧਰੀ ਹੈ, ਦਾਤਾ ਈਸ਼ਰ ਏਕ ਵਿਚਰੀ ਹੈ।
ਇਹਨਾਂ ਚੀਜ਼ਾਂ ਦਾ ਕਹਿੰਦੇ ਹੰਕਾਰ ਨਾ ਕਰੋ, ਤਾਂ ਕਿ ਜੇ ਵਿਦਿਆ ਵੀ ਤਾਂ ਵਾਹਿਗੁਰੂ ਨੇ ਬਖਸ਼ੀ ਆ, ਇਹਦਾ ਕਾਹਦਾ ਹੰਕਾਰ ਹੈ। ਜੇ ਰੂਪ ਚੰਗਾ ਹੈ, ਰੰਗ ਗੋਰਾ ਹੈ, ਸਰੀਰ ਤੇ ਜਵਾਨੀ ਹੈ, ਇਹ ਵੀ ਪਰਮਾਤਮਾ ਨੇ ਦਿੱਤਾ ਹੈ। ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕੋ ਇੱਕ ਵਾਹਿਗੁਰੂ ਦਾਤਾ ਹੈ, ਜਿਹਨੂੰ ਦੇ ਦਿੰਦਾ ਹੈ ਉਹਨੂੰ ਮਿਲ ਜਾਂਦਾ, ਇਹਦਾ ਹੰਕਾਰ ਨਾ ਕਰੀਏ।
ਤੀਰਥ ਵਰਤ ਆਦ ਕਰਮ, ਮੈਂ ਅਪਮਾਨਿਤ ਹੋ ਜੁਤ ਸ਼ਰਮ।
ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਪਲ ਜਾਤ ਤੇ ਜਿਉ ਕੁੰਚਰੇ ਇਸ਼ਨਾਨ। ਇਸ ਕਰਕੇ ਤੀਰਥ ਵਰਤ ਆਦਿਕ ਜਿਹੜੇ ਕਰਮ ਕਰਨੇ ਨੇ, ਇਹਨਾਂ ਦਾ ਮਨ ਦੇ ਅੰਦਰ ਬਹੁਤਾ ਹੰਕਾਰ ਨਾ ਕਰੋ, ਕਿਉਂਕਿ ਇਹ ਜਿੰਨੀਆਂ ਵੀ ਚੀਜ਼ਾਂ ਨੇ ਇਹ ਹੰਕਾਰ ਦੇ ਯੋਗ ਨਹੀਂ ਹਨ। ਇਸ ਗੱਲ ਦਾ ਯਤਨ ਕਰੋ ਕਿ ਸਾਰਾ ਕਰਮ ਜਿਹੜਾ ਹੈ ਉਹ ਅਭਿਮਾਨ ਤੋਂ ਰਹਿਤ ਹੋ ਕੇ ਕਰਾਂ।
ਕਰੈ ਜੋ ਕਰਮ ਕਰੈ ਅਭਿਮਾਨ, ਨਿਫਲ ਜਾਤ ਜਿਉ ਗਾਜੀ ਇਸ਼ਨਾਨ।
ਕਹਿੰਦੇ ਹਾਥੀ ਦੇ ਇਸ਼ਨਾਨ ਵਾਂਗੂ ਨਿਸ਼ਫਲ ਹੋ ਜਾਂਦਾ ਹੈ, ਕਿਉਂਕਿ ਜਿਹੜਾ ਕਰਮ ਕਰਕੇ ਹੰਕਾਰ ਕਰਦਾ ਹੈ, ਮੈਂ ਕੀਤਾ ਹੈ, ਇਹ ਮੈਂ ਕੀਤਾ ਹੈ, ਉਹਦਾ ਕੀਤਾ ਹੋਇਆ ਕਰਮ ਬੇਕਾਰ ਹੋ ਗਿਆ।
ਆਪਣੋ ਜਸ ਪਰ ਨਿੰਦ ਨਾ ਕਹੈ, ਕਹੈ ਤਾਂ ਇਸ ਤੇ ਵੀ ਅਗਲਾ ਹੈ।
ਆਪਣਾ ਜਸ ਨੀ ਕਦੇ ਕਰਨਾ, ਪਰਾਈ ਨਿੰਦਾ ਨੀ ਕਰਨੀ। ਦੋ ਗੱਲਾਂ ਯਾਦ ਰੱਖਣੀਆਂ, ਆਪਣਾ ਜਸ ਆਪਦੇ ਮੂੰਹੋਂ ਨੀ ਕਰੀਦਾ, ਪਰਾਏ ਦੀ ਨਿੰਦਾ ਨੀ ਕਰੀਦੀ। ਇਹ ਦੋ ਗੱਲਾਂ ਜੇ ਆਪਾਂ ਕਰਾਂਗੇ ਤਾਂ ਇਹਦੇ ਨਾਲ ਵੀ ਬੰਦੇ ਨੂੰ ਗੁਨਾਹ ਲੱਗਦਾ ਹੈ।
ਦਾਨ ਕਰਿਓ ਮੁਖ ਤੇ ਨਾ ਭਾਖੈ, ਸਦਾ ਛਪਾਵਨ ਕੋ ਬਲਾਖੈ।
ਦਾਨ ਕੀਤਾ ਹੈ ਮੂੰਹ ਵਿੱਚੋਂ ਨੀ ਬੋਲਣਾ, ਛੁਪਾ ਕੇ ਰੱਖਣਾ, ਕਿਸੇ ਕੋਲ ਗੱਲ ਨਾ ਕਰਨੀ। ਇੱਕ ਹੱਥ ਦਾਨ ਕਰੇ, ਦੂਜੇ ਨੂੰ ਪਤਾ ਹੀ ਨਾ ਲੱਗੇ, ਇੰਨਾ ਗੁਪਤ ਦਾਨ ਕਰੇ ਕਿ ਕਿਸੇ ਨੂੰ ਨਾ ਪਤਾ ਲੱਗੇ। ਕਹਿੰਦੇ ਇਸ ਤਰ੍ਹਾਂ ਦਾ ਦਾਨ ਲੱਗ ਜਾਂਦਾ ਹੈ।
ਮਧੁਰ ਕਹੈ ਸਭ ਕੋ ਤ੍ਰਿਪਤਾਵੈ, ਫੀਕਾ ਬੋਲ ਨਾ ਕਿਸੀ ਦੁਖਾਵੈ।
ਹੁਣ ਕਹਿੰਦੇ ਨੇ ਮਿੱਠਾ ਬੋਲੋ ਭਾਈ, ਮਿੱਠਾ ਬੋਲਣਾ ਚਾਹੀਦਾ ਹੈ, ਸਾਰਿਆਂ ਨੂੰ ਰਜਾਵੇ, ਮਿੱਠਾ ਬੋਲ ਕੇ ਖੁਸ਼ ਕਰੇ। ਅਤੇ ਜੇ ਫਿੱਕਾ ਬੋਲਾਂਗੇ ਫਿਰ ਪਤਾ ਹੀ ਹੈ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਆ, ਫਿੱਕੇ ਫਿੱਕੀ ਸੋਏ। ਫਿੱਕਾ ਮੂਰਖ ਆਖੀ ਹੈ, ਫਿੱਕੇ ਨੂੰ ਮੂਰਖ ਕਿਹਾ ਜਾਂਦਾ, ਮੂਰਖ ਆਦਮੀ ਹੈ। ਦੁਨੀਆਂ ਇਹ ਜੇ ਤਾਂ ਪਾਸੇ ਹੀ ਰਹਿੰਦੀ ਹੈ, ਇਹ ਤੂੰ ਹੀ ਪਰੇ ਹੀ ਚੰਗੇ ਹੈ, ਪਾਣਾ ਲਹਿ ਸਜਾਏ। ਕਿਉਂਕਿ ਫਿੱਕੇ ਨੂੰ ਤਾਂ ਜੁੱਤੀਆਂ ਦੀ ਸਜ਼ਾ ਮਿਲਦੀ ਹੈ, ਮਹਾਰਾਜ ਦਾ ਫੈਸਲਾ ਜੋ ਹੋਇਆ। ਤਾਂ ਤੇ ਸਤਿਗੁਰੂ ਕਹਿੰਦੇ ਨੇ ਕੋਸ਼ਿਸ਼ ਕਰੋ ਮਿੱਠਾ ਬੋਲੀਏ, ਨਿਮ ਕੇ ਰਹੀਏ, ਕਿਸੇ ਦੀ ਕਹੀ ਹੋਈ ਗੱਲ ਨੂੰ ਜਰ ਲਈਏ।
ਧਰਮ ਕਿਰਤ ਕਰ ਦਰਬ ਕਮਾਵੇ, ਬਾਂਟੇ ਤਿੱਥਨ ਕੋ ਪੁਨ ਖਾਵੇ।
ਹੁਣ ਕਿਰਤ ਧਰਮ ਦੀ ਕਰਨੀ ਹੈ, ਧਰਮ ਦੀ ਕਿਰਤ ਕਿਵੇਂ ਕਰਨੀ ਹੈ? ਧਰਮ ਦੀ ਕਿਰਤ ਕਰਕੇ ਪੈਸਾ ਕਮਾਵੇ, ਕਮਾਵੇ ਤੇ ਵੰਡ ਕੇ ਛਕੇ। ਅਤਿਥੀ ਆਉਣ ਆਉਂਦੇ ਜਾਂਦੇ ਰਾਹੀ ਬਾਂਧੀ ਗੁਰਸਿੱਖ, ਉਹਨਾਂ ਨੂੰ ਛਕਾਵੇ, ਸੰਗਤ ਨੂੰ ਛਕਾਵੇ, ਭਾਵ ਕੇ ਦਸਵੰਧ ਕੱਢੇ, ਦਸਵਾਂ ਹਿੱਸਾ ਵੀ ਕੱਢਣਾ ਅਤੇ ਇਹਦੇ ਨਾਲ ਨਾਲ ਪ੍ਰਸ਼ਾਦਾ ਵੀ ਛਕਾਉਣਾ, ਸਾਰਿਆਂ ਵਿੱਚ ਵਾਹਿਗੁਰੂ ਨੂੰ ਦੇਖਣਾ, ਹਰ ਇੱਕ ਦੀ ਸੇਵਾ ਕਰਨੀ।
ਉੱਪਰ ਬਸਤਰ ਨਾ ਰੱਖੇ ਮਲੀਨ, ਤਿਮਕਾਇਆ ਕੋ ਨਿਤ ਮਲਹੀਨ।
ਇੱਕ ਕਹਿੰਦੇ ਮਹਾਰਾਜ ਜੀ ਕਹਿੰਦੇ ਵਸਤਰ ਮੈਲੇ ਨਾ ਰੱਖਿਆ ਕਰੋ ਆਪਣੇ ਧੋ ਕੇ। ਵਸਤਰ ਤਾਂ ਚਲੋ ਗਰੀਬ ਕੋਲ ਸਸਤਾ ਵੀ ਹੋ ਸਕਦਾ, ਅਮੀਰ ਕੋਲ ਮਹਿੰਗਾ ਵੀ ਹੋ ਸਕਦਾ, ਗੱਲ ਤਾਂ ਇੱਥੇ ਸਾਬਣ ਨਾਲ ਧੋਣ ਦੀ ਹੈ। ਧੋ ਕੇ ਰੱਖਿਆ ਕਰੋ ਆਪਣੇ ਭਾਈ ਕੱਪੜੇ। ਦੂਸਰਾ ਕਹਿੰਦੇ ਨੇ ਸਰੀਰ ਉੱਤੇ ਮੈਲ ਨਾ ਹੋਵੇ, ਸਰੀਰ ਨੂੰ ਵੀ ਧੋ ਕੇ ਸਾਬਣ ਲਾ ਕੇ ਚੰਗੀ ਤਰ੍ਹਾਂ ਸਾਫ਼ ਰੱਖਿਆ ਕਰੋ। ਇਹ ਸਭ ਤੋਂ ਵੱਡੀ ਸਿੱਖਿਆ ਹੈ।
ਚੋਰ ਯਾਰ ਬਤ ਪਾਰ ਜੁਵਾਰੇ, ਕਿਤ ਖਣ ਬੰਚਕ ਛਲੀ ਕੁਚਾਰੇ।
ਹੁਣ ਕਹਿੰਦੇ ਕੁਛ ਸੰਗਤ ਨਾ ਕਰਿਆ ਕਰੋ ਇਹਨਾਂ ਦੀ। ਇੱਕ ਚੋਰਾਂ ਕੋਲ ਨੀ ਬਹਿਣਾ, ਯਾਰ ਜਿਹੜੇ ਬੇਸਵਾਵਾਂ ਕੋਲ ਜਾਂਦੇ ਨੇ, ਵਟਪਾਰ ਜਿਹੜੇ ਰਾਹ ਚ ਲੁੱਟਦੇ ਨੇ, ਜਵਾਰੀ ਜਿਹੜੇ ਜੂਆ ਖੇਡਣ ਵਾਲੇ ਨੇ, ਇਹ ਸਾਰੇ ਜਿੰਨੇ ਵੀ ਹਨ।
ਸੁਪਨੇ ਮੈਂ ਵੀ ਇਨਕੀ ਸੰਗਤ, ਕਰੇ ਨਾ ਕਬਹੋ ਫਿਰੈ ਨਾ ਪੰਗਤ।
ਕਹਿੰਦੇ ਕਿਰਤ ਘਣ ਬੰਦੇ, ਵੰਚਕ ਠੱਗ ਬੰਦੇ, ਛਲੀਏ ਬੰਦੇ, ਧੋਖੇਬਾਜ ਬੰਦੇ, ਇਹ ਜਿੰਨੇ ਪ੍ਰਕਾਰ ਦੇ ਬੰਦੇ, ਇਹਨਾਂ ਦੀ ਸੰਗਤ ਸੁਪਨੇ ਵਿੱਚ ਵੀ ਨਹੀਂ ਕਰਨੀ ਆਪਾਂ ਨੇ। ਕਰੇ ਨਾ ਕਬਹੂ ਫਿਰੈ ਨਾ ਪੰਗਤ, ਇਹਨਾਂ ਦੀ ਸੰਗਤ ਨਾ ਕਰੇ, ਨਾ ਹੀ ਇਹਨਾਂ ਦੀ ਪੰਗਤ ਚ ਬੈਠੇ ਕੋਲ ਇਹਨਾਂ ਦੇ ਸੰਗ ਕੁਸੰਗੀ ਬੈਸਤੇ। ਤਬ ਪੁੱਛਿਆ ਧਰਮ ਰਾਏ, ਜੇ ਆਪਾਂ ਵਿੱਚ ਬਹਿ ਵੀ ਗਏ ਤੂੰ ਉੱਥੇ ਕਿਉਂ ਬੈਠਾ ਸੀ? ਮੈਂ ਤਾਂ ਕਹਿੰਦੇ ਵੈਸੇ ਹੀ ਬੈਠਾ ਸੀ। ਤਾਂ ਵੀ ਤੁਹਾਨੂੰ ਪੁੱਛਿਆ ਜਾਵੇਗਾ, ਉੱਥੇ ਬਹਿਣਾ ਨੀ ਹੈ।
ਵਿਸ਼ੇਨ ਤੇ ਵਿਸ਼ੇਈ ਨਰ ਬੁਰੂ, ਲੱਖ ਦੁਰਜਨ ਤਾਛਿਨ ਪਰ ਹੁਰੂ।
ਵਿਸ਼ਿਆਂ ਵਿਕਾਰਾਂ ਨਾਲੋਂ ਵਿਸ਼ੇਈ ਬੰਦਾ ਮਾੜਾ ਹੈ। ਕਿਉਂ? ਜਿਵੇਂ ਅੱਗ ਦਾ, ਅੱਗ ਇੰਨੀ ਮਾੜੀ ਨੀ, ਉਹ ਛੇਤੀ ਅੱਗ ਨੀ ਲਾਉਂਦੀ ਆਪਾਂ ਨੂੰ। ਜੇ ਅੱਗ ਵਿੱਚ ਤਪਿਆ ਹੋਇਆ ਕਿਤੇ ਲੋਹਾ ਹੱਥ ਨੂੰ ਲੱਗ ਜਾਏ ਤਾਂ ਉਹ ਇਕਦਮ ਹੱਥ ਸਾੜ ਦਿੰਦਾ। ਅੱਗ ਵਿੱਚੋਂ ਹੱਥ ਪਾ ਕੇ ਹਲੇ ਕੱਢ ਲਈਦਾ, ਪੈਰ ਪਾ ਕੇ ਵੀ ਕਈ ਕੱਢ ਲੈਂਦੇ ਨੇ ਅੱਗ ਛੇਤੀ ਨਾਲ, ਪਰ ਜਿਹੜਾ ਤਪਿਆ ਹੋਇਆ ਲੋਹਾ ਹੁੰਦਾ ਅੱਗ ਦਾ, ਉਹ ਸਾੜ ਦਿੰਦਾ ਬੰਦੇ ਨੂੰ। ਇਸ ਕਰਕੇ ਵਿਸ਼ੇ ਤਾਂ ਇੰਨੇ ਮਾੜੇ ਨੀ, ਪਰ ਜਿਹੜੇ ਵਿਸ਼ਈ ਬੰਦੇ ਨੇ, ਨਸ਼ਈ ਬੰਦੇ ਨੇ, ਗੰਦੇ ਬੰਦੇ ਨੇ, ਇਹਨਾਂ ਦੀ ਸੰਗਤ ਨਹੀਂ ਕਰਨੀ, ਕਿਉਂਕਿ ਐਸੇ ਬੰਦੇ ਆਪਾਂ ਨੂੰ ਗਲਤ ਰਸਤੇ ਲਾ ਸਕਦੇ ਨੇ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਫਰਸੀਐ ਤਾਉ ਕਛ ਲਾਗੈ ਦਾਗ।
ਜਨ ਸੁਸ਼ੀਲ ਕੀ ਸੰਗਤ ਕਰੀਏ, ਜਿਨ ਮਿਲਬੇ ਤੇ ਔਗੁਣ ਪਰ ਹਰੀਏ।
ਕਹਿੰਦੇ ਮਹਾਰਾਜ ਸੰਗਤ ਕਿਹਦੀ ਕਰੀਏ? ਕਹਿੰਦੇ ਸਤਸੰਗ ਦੱਸਦੇ ਆ ਬਈ, ਸੁਸ਼ੀਲ ਬੰਦੇ, ਗੁਰਮੁਖ ਪਿਆਰੇ, ਨਾਮ ਰਸੀਏ, ਬਾਣੀ ਪੜਨ ਵਾਲੇ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੈ, ਜਿਨ੍ਹਾਂ ਦਸੰਦੜਿਆ ਦੁਰਮਤ ਬੰਨਿਆ, ਮਿੱਤਰ ਸਾਡੜੇ ਸਹੀ, ਉਹਨਾਂ ਗੁਰਮੁਖਾਂ ਦੀ ਸੰਗਤ ਕਰਿਆ ਕਰੋ। ਉਹਨਾਂ ਦੇ ਨਾਲ ਮਿਲ ਕੇ ਆਪਣੇ ਔਗਣ ਦੂਰ ਕਰਨੇ, ਗੁਣਾਂ ਨੂੰ ਗ੍ਰਹਿਣ ਕਰਨਾ, ਗੁਰਮੁਖਾਂ ਦੇ ਪਾਸ ਜਾ ਕੇ ਬੈਠੋ।
ਸੁਣੀਏ ਅਵਤਾਰਨ ਇਤਿਹਾਸ, ਸਤਿਗੁਰ ਦਸ ਜਿਮ ਕਰੇ ਬਿਲਾਸ।
ਪਹਿਲੇ ਕਥਾ ਸੁਣਿਆ ਕਰੋ। ਦਸਾਂ ਸਰੂਪਾਂ ਨੇ ਜਿਵੇਂ ਕੌਤਕ ਕੀਤੇ ਨੇ, ਐਸਾ ਇਤਿਹਾਸ ਗੁਰਾਂ ਦਾ ਪਵਿੱਤਰ ਇਤਿਹਾਸ। ਮਜਾਲ ਹੈ ਕਿਤੇ ਕੋਈ ਉਂਗਲ ਚੱਕ ਦੇਵੇ ਇਤਿਹਾਸ ਦੇ ਵਿੱਚ, ਬੜਾ ਸੋਹਣਾ ਇਤਿਹਾਸ ਹੈ ਗੁਰਾਂ ਦਾ, ਦਸਾਂ ਸਰੂਪਾਂ ਦਾ ਇਤਿਹਾਸ। ਕਥਾ ਸੁਣਿਆ ਕਰੋ।
ਬਹੁਰ ਬ੍ਰਹਮ ਕੋ ਨਿਰਣੈ ਜਹਾਂ, ਸੂਖਮ ਬੁੱਧ ਕਰ ਸੁਣੀਏ ਤਾਂ।
ਫੇਰ ਜਿੱਥੇ ਬ੍ਰਹਮ ਦਾ ਨਿਰਣਾ ਹੁੰਦਾ ਹੋਵੇ, ਜਿਵੇਂ ਪਿਛਲੇ ਦਸਾਂ ਦਿਨਾਂ ਚ ਬ੍ਰਹਮ ਦਾ ਹੀ ਨਿਰਣਾ ਹੋਇਆ, ਕਹਿੰਦੇ ਉੱਥੇ ਸੂਖਮ ਬੁੱਧੀ ਕਰਕੇ ਸੁਣੋ। ਇੱਕ ਤਾਂ ਮੋਟੀ ਬੁੱਧੀ ਹੈ, ਮੋਟੀਆਂ ਮੋਟੀਆਂ ਗੱਲਾਂ, ਇੱਕ ਸੂਖਮ ਵਿਚਾਰ ਹੈ ਜੋ ਬਹੁਤ ਹੀ ਸੂਖਮ ਹੈ। ਉੱਥੇ ਦਿਮਾਗ ਥੋੜਾ ਜ਼ੋਰ ਲਾਓ, ਬੁੱਧੀ ਦਾ ਜ਼ੋਰ ਲਾਓ, ਗੱਲ ਨੂੰ ਸਮਝੋ, ਨਹੀਂ ਸਮਝ ਆਉਂਦੀ ਪੁੱਛ ਲਓ। ਇਹ ਗੱਲ ਹੈ ਕਿ ਵੀ ਮੈਂ ਕਿਹੜਾ ਜਵਾਬ ਦਿੰਦਾ ਬਈ ਤੁਹਾਨੂੰ ਵੀ ਆਹ ਗੱਲ ਮੈਂ ਦੱਸਣੀ ਨਹੀਂ। ਮੈਂ ਤਾਂ ਕਹਿੰਦਾ ਸਭ ਕਾ ਪੁੱਛਿਆ ਕਰੋ ਵੀ ਆਹ ਸਾਨੂੰ ਤਾਂ ਅੱਜ ਸਮਝ